ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਿਲੰਗ ਬਾਣੀ ਭਗਤਾਂ ਕੀ ਕਬੀਰ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦੇਜ ਕਤੇਬ ਇਫਤਰਾ ਪਾਈ ਦਿਲ ਕਾ ਫਿਕਰ ਨ ਜਾਏ ਟੋਕ ਦਮ ਕਰਾਰੀ ਜੋ ਕਰ ਹੋ ਹਾਜ਼ਿਰ ਹਜੂਰ ਖੁਦਾਏ ਬੇਦ ਕਤੇਬ ਇਫਤਰਾ ਪਾਈ ਦਿਲ ਕਾ ਫਿਕਰ ਨ ਜਾਏ ਟੋਕ ਦਮ ਕਰਾਰੀ ਜੋ ਕਰ ਹੋ ਹਾਜ਼ਿਰ ਹਜੂਰ ਖੁਦਾਏ ਬੰਦੇ ਖੋਜ ਦਿਲ ਹਰ ਰੋਜ ਨਾ ਫਿਰ ਪਰੇਸ਼ਾਨੀ ਮਾਹੇ ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾਹੇ ਰਹਾਓ ਦਰੋਗ ਪੜ ਪੜ ਖੁਸ਼ੀ ਹੋਏ ਬੇਖਬਰ ਬਾਦ ਬਕਾਹੇ ਹੱਕ ਸੱਚ ਖਾਲਕ ਖਲਕ ਮਿਆਨੇ ਸਿਆਮ ਮੂਰਤ ਨਾਹੇ ਅਸਮਾਨ ਮਿਆਨੇ ਲਹੰਗ ਦਰੀਆ ਗੁਸਲ ਕਰ ਦਨ ਬੂੰਦ ਤਾਰ ਫਕਰ ਦਾਇਮ ਲਾਏ ਚਸਮੇ ਜਹ ਤਹਾਂ ਮੌਜੂਦ ਅੱਲਾਹ ਪਾਕੰ ਪਾਕ ਹੈ ਸਕ ਕਰੋ ਜੇ ਦੂਸਰ ਹੋਏ ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ ਅੱਲਾਹ ਪਾਕੰ ਪਾਕ ਹੈ ਸਕ ਕਰੋ ਜੇ ਦੂਸਰ ਹੋਏ ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਕੋਈ ਗਾਵੈ ਕੋ ਸੁਣੈ ਹਰ ਨਾਮਾ ਚਿਤ ਲਾਏ ਕਹੋ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ ਪਰਮ ਸਨਮਾਨਯੋਗ ਸ਼ਬਦ ਗੁਰੂ ਦਸਾਂ ਪਾਤਸ਼ਾਹੀਆਂ ਦੀ ਜੋਤ ਰੱਬੀ ਗਿਆਨ ਦੇ ਸਾਗਰ ਸਰਬ ਸਾਂਝੀਵਾਲਤਾ ਦੇ ਮੁਜੱਸਮੇ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਸੁਭਾਈਮਾਨ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਦੀਨ ਦੁਨੀਆ ਦੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਮਨੁੱਖਤਾ ਲਈ ਰੂਹਾਨੀਅਤ ਦੇ ਸੋਮੇ ਸਿੱਖ ਧਰਮ ਲਈ ਕੇਂਦਰੀ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸੋਹਣੇ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕੇ ਜੋ ਮੁੱਖ ਵਾਕ ਬਖਸ਼ਿਸ਼ ਕੀਤੇ ਹਨ ਜਿੱਥੇ ਆਪ ਜੀ ਨੇ ਪਾਵਨ ਮੁੱਖ ਵਾਕ ਦੀ ਵਿਚਾਰ ਸਰਵਣ ਕਰਨੀ ਹੈ ਉੱਥੇ ਅੱਜ ਕੱਤਕ ਮਹੀਨੇ ਦੀ ਆਰੰਭਤਾ ਹੋ ਰਹੀ ਹੈ। ਸਤਿਗੁਰੂ ਜੀ ਸਾਨੂੰ ਇਸ ਮਹੀਨੇ ਦੁਆਰਾ ਮਨੁੱਖਾ ਜੀਵਨ ਨੂੰ ਸਫਲ ਕਰਨ ਲਈ ਜਿਹੜੀ ਯੋਗਤ ਬਖਸ਼ਿਸ਼ ਕਰਦੇ ਨੇ, ਇਹ ਵੀ ਵਿਚਾਰਾਂ ਸਤਿਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਦੇ ਸਦਕਾ ਸਾਂਝੀਆਂ ਕੀਤੀਆਂ ਜਾਣੀਆਂ ਨੇ। ਜਿੱਥੇ ਆਪ ਜੀ ਦੀਵਾਨ ਹਾਲ ਗੁਰਦੁਆਰਾ ਮੰਜੀ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਜੁੜ ਬੈਠੇ ਹੋ, ਉੱਥੇ ਦੇਸ਼ ਵਿਦੇਸ਼ ਵਿੱਚ ਗੁਰੂ ਕੀਆਂ ਸੰਗਤਾਂ ਨਿਤਾ ਪ੍ਰਤੀ ਬੜੀ ਹੀ ਸ਼ਿੱਦਤ ਦੇ ਨਾਲ ਜੇ ਸਮੇਂ ਦੀ ਉਡੀਕ ਕਰਦੀਆਂ ਹਨ। ਆਓ ਸਤਿਗੁਰੂ ਸਾਹਿਬ ਜੀ ਦੇ ਬਖਸ਼ਿਸ਼ ਕੀਤੇ ਹੋਏ ਪਾਵਨ ਪਵਿੱਤਰ ਗੁਰ ਸ਼ਬਦ ਦੀ ਵਿਚਾਰ ਨਾਲ ਸਾਰੇ ਸਾਂਝ ਪਾਉਣ ਦਾ ਯਤਨ ਕਰੀਏ। ਇਹ ਪਾਵਨ ਪਵਿੱਤਰ ਅੰਮ੍ਰਿਤਮਈ ਬਚਨ ਭਗਤ ਕਬੀਰ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਤਿਲੰਗ ਰਾਗ ਅੰਦਰ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 727 ਤੇ ਸ਼ੋਭਨੀਕ ਹਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਰਬ ਸਾਂਝੀ ਵਾਲਤਾ ਦੇ ਪ੍ਰਤੀਕ ਨੇ। ਜਿੱਥੇ 6 ਗੁਰੂ ਸਾਹਿਬਾਨ ਦੀ ਬਾਣੀ ਹੈ, ਗੁਰਸਿੱਖਾਂ ਦੀ ਬਾਣੀ ਹੈ, ਭੱਟ ਸਾਹਿਬਾਨ ਦੀ ਬਾਣੀ ਹੈ, ਉੱਥੇ ਵੱਖ ਵੱਖ ਧਰਮਾਂ ਨਾਲ ਵੱਖ ਵੱਖ ਇਲਾਕਿਆਂ ਨਾਲ ਸੰਬੰਧਿਤ 15 ਭਗਤਾਂ ਦੀ ਬਾਣੀ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਸੁਸ਼ੋਭਿਤ ਹੈ। ਜਿਵੇਂ ਹਲ ਵਾਹੁਣ ਵਾਲੇ ਭਗਤ ਧੰਨਾ ਜੀ, ਇਸੇ ਤਰ੍ਹਾਂ ਜੋੜੇ ਗੰਢਣ ਵਾਲੇ ਭਗਤ ਰਵਿਦਾਸ ਜੀ, ਸ਼ੇਖ ਬਾਬਾ ਫਰੀਦ ਜੀ, ਮੁਸਲਮਾਨ ਭਗਤ ਭਗਤ ਰਾਮਾਨੰਦ ਜੀ, ਜਿਨ੍ਹਾਂ ਦਾ ਪਿਛੋਕੜ ਹਿੰਦੂ ਸੰਸਕ੍ਰਿਤੀ ਨਾਲ ਜੁੜਦਾ। ਸੋ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਪ੍ਰਭੂ ਭਗਤਾਂ ਦਾ ਕੋਮਲ ਹਿਰਦਾ ਹੈ। ਖੱਤਰੀ ਬ੍ਰਾਹਮਣ ਸ਼ੂਦ ਵੈਸ ਉਪਦੇਸ਼ ਚੌਂ ਵਰਨਾ ਕੋ ਸਾਂਝਾ, ਸਭੇ ਸਾਂਝੀ ਵਾਲ ਸਦਾਇਨ ਤੂੰ ਕਿਸੇ ਨਾ ਦਿਸੈ ਬਾਹਰਾ ਜੀਓ। ਇਹੀ ਕਾਰਨ ਕਿ ਜੋ ਅੱਜ ਨਿਤਾ ਪ੍ਰਤੀ ਦੁਖਦਾਈ ਘਟਨਾਵਾਂ ਵਾਪਰ ਰਹੀਆਂ ਨੇ, ਜਿੱਥੇ ਸਿੱਖਾਂ ਦੇ ਹਿਰਦੇ ਵਲੂੰਦਰੇ ਗਏ ਨੇ, ਉੱਥੇ ਜਿਹੜੇ ਸੱਚ ਧਰਮੀ ਨੇ, ਭਾਵੇਂ ਉਹ ਗੈਰ ਸਿੱਖ ਵੀ ਹਨ, ਉਹਨਾਂ ਦੇ ਹਿਰਦਿਆਂ ਨੂੰ ਵੀ ਠੇਸ ਪਹੁੰਚੀ ਹੈ। ਸੋ ਸਭ ਤੋਂ ਪਹਿਲਾਂ ਦਾਸ ਦੋਵੇਂ ਹੱਥ ਜੋੜ ਕੇ ਇਹ ਬੇਨਤੀ ਕਰਦਾ ਕਿ ਜਿੱਥੇ ਜਿੱਥੇ ਵੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ, ਸਭਾ ਸੁਸਾਇਟੀਆਂ ਨੇ, ਗ੍ਰੰਥੀ ਸਾਹਿਬਾਨ ਨੇ, ਸੇਵਾਦਾਰ ਸਾਹਿਬਾਨ ਨੇ, ਆਪੋ ਆਪਣੀ ਜਿਹੜੀ ਜ਼ਿੰਮੇਵਾਰੀ ਹੈ ਹਰ ਗੁਰ ਅਸਥਾਨ 'ਤੇ ਉਹਨੂੰ ਪੂਰੀ ਤਨਦੇਹੀ ਦੇ ਨਾਲ ਸੁਹਿਰਤਾ ਦੇ ਨਾਲ ਨਿਭਾਇਆ ਜਾਵੇ। ਇਹ ਯਕੀਨੀ ਬਣਾਇਆ ਜਾਵੇ ਕਿ ਹਰ ਸਮੇਂ ਜਿੱਥੇ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੈ ਜਾਂ ਸੁਖਾਸਨ ਸਥਾਨ ਹੈ, ਉੱਥੇ ਜਦੋਂ ਤੱਕ ਆਵਾਜਾਈ ਹੈ ਉਦੋਂ ਤੱਕ ਜੋ ਪਹਿਰਾ ਹੈ, ਨਿਗਰਾਨੀ ਹੈ, ਉਹ ਯਕੀਨੀ ਬਣਾਈ ਜਾਵੇ, ਤਾਂ ਕਿ ਜੋ ਅੱਜ ਸ਼ਰਾਰਤੀ ਅਨਸਰ ਏਜੰਸੀਆਂ ਵੱਲੋਂ ਇਹ ਬਹੁਤ ਹੀ ਘਿਨਾਉਣੀਆਂ ਕਾਰਵਾਈਆਂ ਨਿਤਾ ਪ੍ਰਤੀ ਕਰਵਾਈਆਂ ਜਾ ਰਹੀਆਂ ਨੇ, ਜਿੱਥੇ ਇਹਦੇ ਨਾਲ ਹਰ ਇੱਕ ਦੇ ਨੇਤਰ ਸੱਜਲ ਨੇ, ਹਰ ਇੱਕ ਦਾ ਹਿਰਦਾ ਵਲੂੰਦਰਿਆ ਗਿਆ, ਉੱਥੇ ਸਾਡਾ ਸਾਰਿਆਂ ਦਾ ਇਹ ਫਰਜ਼ ਵੀ ਬਣਦਾ ਹੈ ਕਿ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅਦਬ ਸਤਿਕਾਰ ਲਈ ਜਿੱਥੇ ਸਰੀਰਕ ਤੌਰ 'ਤੇ ਪਹਿਰੇਦਾਰੀ ਦੀ ਲੋੜ ਹੈ ਉੱਥੇ ਯਕੀਨੀ ਬਣਾਈਏ। ਭਗਤ ਕਬੀਰ ਸਾਹਿਬ ਜੀ ਜਿਨ੍ਹਾਂ ਨੇ ਸਾਨੂੰ ਇਸ ਪਾਵਨ ਪਵਿੱਤਰ ਗੁਰ ਸ਼ਬਦ ਦੇ ਦੁਆਰਾ ਸਾਡੀਆਂ ਜੋ ਪਰੇਸ਼ਾਨੀਆਂ ਨੇ, ਜੋ ਚਿੰਤਾਵਾਂ ਹਨ, ਕਿਉਂਕਿ ਚਿੰਤਤ ਹੀ ਦੀਸੈ ਸਭ ਕੋਏ, ਇਹਦਾ ਕਾਰਨ ਕਿਸੇ ਹੋਰ ਨੂੰ ਨਹੀਂ ਦੱਸਿਆ, ਸਗੋਂ ਮਨੁੱਖ ਖੁਦ ਹੀ ਇਹਨਾਂ ਪਰੇਸ਼ਾਨੀਆਂ ਦਾ, ਚਿੰਤਾਵਾਂ ਦਾ ਕਾਰਨ ਹੈ, ਕਿਉਂਕਿ ਇਹਨੇ ਜਦੋਂ ਵੀ ਝਾਕ ਰੱਖੀ ਹੈ ਉਹ ਬਾਹਰ ਮੁਖੀ ਹੈ। ਜੇ ਇਹਦੀ ਬਜਾਏ ਮਨੁੱਖ ਆਪੇ ਦੀ ਪੜਚੋਲ ਕਰੇ, ਅੰਤਰਮੁਖੀ ਹੋ ਕੇ ਆਪਣੇ ਅੰਦਰੋਂ ਖੋਜ ਕਰੇ, ਇਹਦੀਆਂ ਪਰੇਸ਼ਾਨੀਆਂ, ਇਹਦੀਆਂ ਚਿੰਤਾਵਾਂ ਜਿਹੜੀਆਂ ਨੇ ਉਹ ਦੂਰ ਹੋ ਸਕਦੀਆਂ ਨੇ। ਰਹਾਉ ਵਾਲੇ ਬੰਦ ਵਿੱਚ ਭਗਤ ਕਬੀਰ ਜੀ ਸੁਚੇਤ ਕਰਦੇ ਨੇ, ਬੰਦੇ ਖੋਜ ਦਿਲ ਹਰ ਰੋਜ਼। ਹੁਣ ਬੰਦਾ ਮੁਸਲਮਾਨ ਵੀ ਹੋ ਸਕਦਾ, ਹਿੰਦੂ ਵੀ ਹੋ ਸਕਦਾ, ਸਿੱਖ, ਈਸਾਈ, ਜੈਨੀ, ਬੋਧੀ, ਭਾਵ ਸਮੁੱਚੀ ਮਨੁੱਖਤਾ ਨੂੰ ਉਪਦੇਸ਼ ਹੈ। ਬੰਦੇ ਖੋਜ ਦਿਲ ਹਰ ਰੋਜ਼। ਹੇ ਮਨੁੱਖ, ਹੇ ਭਾਈ, ਤੂੰ ਹਰ ਰੋਜ਼ ਆਪਣੇ ਦਿਲ ਨੂੰ, ਆਪਣੇ ਅੰਤਸ਼ ਕਰਨ ਨੂੰ, ਆਪਣੇ ਹਿਰਦੇ ਨੂੰ ਖੋਜਣ ਦਾ ਯਤਨ ਕਰ। ਇਹ ਨਹੀਂ ਵੀ ਜਦੋਂ ਔਖੀ ਘਾਟੀ ਬਣੀ, ਜਦੋਂ ਕੋਈ ਸੰਕਟ ਆਇਆ, ਜਦੋਂ ਕੋਈ ਦੁੱਖ ਦੀ ਘੜੀ ਆਈ ਤੇ ਆਪਾਂ ਕੇਵਲ ਉਦੋਂ ਹੀ ਆਪਣੇ ਆਪ ਨੂੰ ਪੜਚੋਲਣਾ ਹੈ ਜਾਂ ਆਪਣੇ ਅੰਦਰ ਦੀ ਖੋਜ ਕਰਨੀ ਹੈ। ਹਰ ਰੋਜ਼ ਨਿਤਾ ਪ੍ਰਤੀ ਸਦਾ ਹੀ ਆਪੇ ਦੀ ਖੋਜ ਕਰ ਕਿ ਜਿਹੜੀ ਮੈਨੂੰ ਪਰੇਸ਼ਾਨੀ ਆ ਰਹੀ ਹੈ, ਜਿਹੜੀਆਂ ਚਿੰਤਾਵਾਂ ਨੇ, ਉਹਦਾ ਕਾਰਨ ਮੈਂ ਹਾਂ। ਤੇ ਜਦੋਂ ਮਨੁੱਖ ਅੰਤਰਮੁਖੀ ਹੋਵੇਗਾ, ਅੰਤਰ ਆਤਮੇ ਦੀ ਖੋਜ ਕਰੇਗਾ ਤੇ ਸੱਚਮੁੱਚ ਜੋ ਅੱਜ ਧਰਮ ਦੇ ਨਾਂ ਤੇ ਕਈ ਤਰ੍ਹਾਂ ਦੇ ਵਾਦ ਵਾਦ ਜਾਂ ਆਪਣੀ ਗੱਲ ਨੂੰ ਸੱਚੀ, ਦੂਸਰੇ ਦੀ ਗੱਲ ਨੂੰ ਝੂਠੀ ਕਰਨ ਵਾਸਤੇ ਕਈ ਤਰ੍ਹਾਂ ਦੀਆਂ ਵਧਾ ਚੜ੍ਹਾ ਕੇ ਦਲੀਲਾਂ ਦੇਣੀਆਂ, ਭਗਤ ਕਬੀਰ ਸਾਹਿਬ ਜੀ ਨਿਰਣਾ ਦੇ ਰਹੇ ਨੇ ਵੀ ਇਵੇਂ ਤੇਰੇ ਦਿਲ ਦਾ ਫਿਕਰ ਦੂਰ ਨਹੀਂ ਹੋ ਸਕਦਾ। ਜੇ ਕਿਤੇ ਤੂੰ ਇਹਦੀ ਜਗ੍ਹਾ ਇੱਕ ਖਿੰਨ ਜਿੰਨਾ ਸਮਾਂ ਵੀ ਆਪਣੇ ਮਨ ਨੂੰ, ਚਿੱਤ ਨੂੰ ਇਕਾਗਰ ਕਰਕੇ ਅੰਤਰ ਆਤਮੇ ਦੀ ਖੋਜ ਕਰੇ ਤੇ ਤੈਨੂੰ ਉਹ ਹਾਜ਼ਰ ਹਜ਼ੂਰ ਪਰਮਾਤਮਾ ਹਰ ਥਾਂ ਤੇ ਦਿਖਾਈ ਦੇਣ ਲੱਗ ਪਵੇਗਾ, ਫਿਰ ਕੇਵਲ ਬਾਹਰਮੁਖੀ ਖੋਜ ਦੀ ਬਜਾਏ ਤੂੰ ਆਪਣੇ ਅੰਤਰ ਆਤਮੇ ਟਿਕ ਕੇ ਜਦੋਂ ਹਿਰਦੇ ਦੀ ਖੋਜ ਕਰੇਗਾ ਤੇ ਉਹ ਪ੍ਰਭੂ ਤੈਨੂੰ ਅੰਦਰ ਵਸਦਾ ਦਿਖਾਈ ਵੀ ਦੇਵੇਗਾ। ਭਗਤ ਕਬੀਰ ਸਾਹਿਬ ਜੀ ਦੇ ਬਚਨ ਨੇ ਪਾਵਨ ਬਾਣੀ ਵਿੱਚ ਕਿ ਕੋਈ ਦੱਖਣ ਵਿੱਚ ਪ੍ਰਭੂ ਨੂੰ ਮੰਨ ਰਿਹਾ, ਕੋਈ ਪੱਛਮ ਵਿੱਚ ਮੰਨ ਰਿਹਾ, ਪਰ ਇਹਦੀ ਜਗ੍ਹਾ ਜੇ ਕਿਤੇ ਦਿਲ ਦੀ ਖੋਜ ਕੀਤੀ ਜਾਵੇ, ਦਿਲ ਵਿੱਚ ਵੇਖਿਆ ਜਾਵੇ, ਅੰਦਰ ਵੇਖਿਆ ਜਾਵੇ, ਪਰਮੇਸ਼ਰ ਤਾਂ ਅੰਦਰ ਹੈ। ਦੱਖਣ ਦੇਸ਼ ਹਰੀ ਕਾ ਵਾਸਾ, ਪੱਛਮ ਅੱਲਾ ਮੁਕਾਮਾ, ਦਿਲ ਮੈਂ ਖੋਜ, ਦਿਲੈ ਦਿਲ ਖੋਜੋ, ਇਹੀ ਠੌਰ ਮੁਕਾਮਾ। ਕਬੀਰ ਮੁੱਲਾ ਮੁਨਾਰੇ ਕਿਆ ਚੜੈ, ਸਾਈ ਨਾ ਬਹਿਰਾ ਹੋਏ, ਜਾਂ ਕਾਰਨ ਤੂੰ ਬਾਂਗ ਦੇ, ਦਿਲ ਹੀ ਭੀਤਰ ਜੋਏ। ਜੇ ਉਹਨੂੰ ਖੋਜਾਂਗੇ ਤੇ ਉਹ ਜ਼ਰੂਰ ਲੱਭੇਗਾ। ਅਭਿਆਸ ਦੀ ਲੋੜ ਹੈ, ਯਤਨਾਂ ਦੀ ਲੋੜ ਹੈ। ਜਿਵੇਂ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਕੁਝ ਉਦਾਹਰਣਾਂ ਦੇ ਕੇ ਸਮਝਾਇਆ ਕਿ ਜੇ ਬੰਦਾ ਅਭਿਆਸ ਕਰਨ ਲੱਗ ਪਵੇ ਤੇ ਵੇਖੋ ਪਰਖ ਕਰਦਿਆਂ ਕਰਦਿਆਂ ਇੱਕ ਦਿਨ ਉਹ ਜੌਹਰੀ ਬਣ ਜਾਂਦਾ, ਸੁਣਦਿਆਂ ਸੁਣਦਿਆਂ ਮਨੁੱਖ ਇੱਕ ਦਿਨ ਵਿਦਵਾਨ ਹੋ ਜਾਂਦਾ, ਸੁੰਘਦਿਆਂ ਸੁੰਘਦਿਆਂ ਲੋਕ ਕਹਿੰਦੇ ਨੇ ਵੇਖੋ ਇਹ ਗਾਂਧੀ ਬਣ ਗਿਆ, ਇਹਦੇ ਕੋਲ ਸੁੰਘਣ ਦੀ ਸ਼ਕਤੀ ਤੇ ਨਿਰਣਾ ਹੈ ਕਿ ਇਹ ਕਿਹੜਾ ਅਤਰ ਹੈ, ਕਿਹੜਾ ਸੈਂਟ ਹੈ, ਉਹ ਗੰਧ ਭਾਵ ਸੁੰਘ ਕੇ ਦੱਸ ਦਿੰਦਾ ਕਿ ਇਹ ਸੁਗੰਧੀ ਕਿਹੜੇ ਫੁੱਲ ਦੀ ਹੈ, ਕਿਹੜੇ ਅਤਰ ਦੀ ਹੈ। ਜਿਵੇਂ ਕੋਈ ਗਾਉਂਦਿਆਂ ਗਾਉਂਦਿਆਂ ਇੱਕ ਦਿਨ ਬਹੁਤ ਵੱਡਾ ਗਵੱਈਆ ਬਣ ਜਾਂਦਾ, ਲਿਖਦਿਆਂ ਲਿਖਦਿਆਂ ਲੇਖਕ ਬਣ ਜਾਈਦਾ, ਚੱਖਦਿਆਂ ਚੱਖਦਿਆਂ ਮਨੁੱਖ ਇੱਕ ਦਿਨ ਪਦਾਰਥਾਂ ਦਾ ਭੋਗੀ ਅਖਵਾਉਂਦਾ ਹੈ। ਇਸੇ ਤਰ੍ਹਾਂ ਜੇ ਘਰੋਂ ਤੁਰੀਏ, ਮੰਜ਼ਿਲ ਵੱਲ ਮੂੰਹ ਕਰਕੇ ਤੁਰ ਪਈਏ ਤੇ ਤੁਰਦਿਆਂ ਤੁਰਦਿਆਂ ਇੱਕ ਦਿਨ ਮੰਜ਼ਿਲ ਤੇ ਪਹੁੰਚ ਜਾਈਦਾ, ਬਿਲਕੁਲ ਇਸੇ ਤਰ੍ਹਾਂ ਜੇ ਖੋਜ ਦੀ ਸਹੀ ਦਿਸ਼ਾ ਹੋਵੇ ਤੇ ਖੋਜ ਕਰਦਿਆਂ ਕਰਦਿਆਂ ਇੱਕ ਦਿਨ ਮਨੁੱਖ ਪਰਮਾਤਮਾ ਵਿੱਚ ਲੀਨ ਹੋ ਜਾਂਦਾ। ਪਰ ਖੋਜ ਸਹੀ ਹੋਵੇ, ਵਾਦ ਵਾਦ ਵਾਲੀ ਨਾ ਹੋਵੇ, ਕਿਉਂਕਿ ਖੋਜੀ ਉਪਜੈ ਵਾਦੀ ਬਿਨਸੈ। ਦਿਸ਼ਾ ਵੀ ਸਹੀ ਹੋਣੀ ਚਾਹੀਦੀ ਹੈ, ਅੰਤਰਮੁਖੀ ਹੋਣਾ ਚਾਹੀਦਾ ਮਨੁੱਖ। ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬਚਨ ਕਹੇ, ਕਹਿਣ ਲੱਗੇ, ਪੇਖਤ ਪੇਖਤ ਰਤਨ ਜੈਸੇ ਤੋ ਰਤਨ ਪਾਰਖ ਹੋਤ। ਜਿਵੇਂ ਪਰਖ ਕਰਦਿਆਂ ਕਰਦਿਆਂ ਇੱਕ ਦਿਨ ਮਨੁੱਖ ਪਾਰਖੂ ਬਣ ਜਾਂਦਾ, ਜੌਹਰੀ ਬਣ ਜਾਂਦਾ, एक अभ्यास ही है कि सुनत सुनत जैसे पंडित प्रवीण है, जिन्ना भी सुरति ज्ञान है सुन सुन के कंठ किया गया, तो एक दिन बहुत वड्डा मनुख विद्वान बन जाता है। सूंगत सूंगत सौदा जैसे तो सुबासी होत, गावत गावत जैसे गायन गुनीन है, लिखत लिखत लेख जैसे तो लेखक होत, चाखत चाखत जैसे भोग रस भीन है, चलत चलत जैसे पहुंचे ठिकानों जाए, खोजत खोजत गुर शब्द लवलीन है। एवें खोज करद्या करद्या गुरु दे शब्द विच लीन हो जाईदा, परमेश्वर विच लीनता मिल जाती है। जिवें भगत पीपा जी, उन्हां दा इको ही शब्द है गुरु ग्रंथ साहिब विच, पर इको शब्द दे विच ओह मुकम्मल गल कह गए ने। उन्होंने जदों ब्रह्मांड विच वेख्या कि मनुख खोज करके वेखो मंगल ग्रह तक पहुँच गया, कदे पहिया धरती ते चलदा सी, अज आकाश विच उड़दा हवाई जहाज दे रूप विच, बार मुखी खोज मनुख ने करके मनुख बुलंदियां तक पहुँच गया। जे किते इवें खोज अंतरमुखी हो जावे, ते भगत पीपा जी दे बचन ने कायों देवा कायों देवल कायों जंगम जाती, कायों धूप दीप नहीं बेदा कायों पूजो पाती, काया बहु खंड खोज दे नव निध पाई, ना कश आएबो ना कश जाएबो राम की दुहाई, रहाओ जो ब्रह्मंडे सोई पिंडै जो खोजै सो पावै, पीपा प्रणवै परम तत् है सतगुर होए लखावै। भगत पीपा जी सानू गुरमन दा सिद्धांत बख्शिश करदे ने कि जो कुछ ब्रह्मंड विच है वह मनुख देश शरीर रूपी खंड विच है। थां थां ते भटक के जदों मनुख अपने शरीर वल आउंदा है ना, ते जो ब्रह्मंड विच है वह उन्हूं इस खंड दे विच ही दिखाई दिंदा है। जो ब्रह्मंड है सोई पिंड है, जो ब्रह्मंड विच है उही वह इस शरीर रूपी पिंड विच है। बस खोज अंतरमुखी होनी चाहीदी है, ते जदों इस तरह सानू आपे दी पड़चोल करनी आ जावे, जिवें रोत राज नू रात नू दुकान बंद करके बंदा रोकड़ मिलाउंदा है भी किन्ना सौदा विकिया, किन्ना धन खर्च होया, किन्ना लाभ मिलिया, किन्नी हानि होई है, किसान खोज करदा आपे दी कि मैं किन्नी मेहनत कीती है, मैनू किन्ना लाहा मिलिया। नौकरी वाला व्यापार वाला रोज पड़चोल करदा, इवें किते आपे दी रोज पड़चोल कीती जावे कि अज मैं केड़े कर्म कीते ने, किन्ना करके मैनू नुकसान होया, किन्ना करके मैनू लाभ होया। हुण इन्ना समा नहीं कि आपां विस्तार वे जा सकीए, आओ भगत कबीर साहब जी जो रहाओ दे बंद विच फरमा रहे ने, बंदे खोज दिल हर रोज ना फिर परेशानी माहे। किंदे कादे लई परेशानियां विच फिरदा, कादे लई चिंतावां विच फिरदा, बस आपे दी खोज कर ला कि ये परेशानी तेरे अपने करके है, ते जदों आपे दी खोज करेगा ते फिर सचमुच इन्हां परेशानियां तों इन्हां फिकरां झोरियां तों चिंतावां तों तू अपने आप नूं मुक्त कर लवेगा। क्योंकि जानको चिंता बहुत बहुत देही व्यापै रोग, ग्रिस्त कटंब पलेटिया कदे हरक कदे सोग, गौण करे चौंकुंट का घड़ी ना बैसन सोए, चित आवै उस पार ब्रह्म तन मन शीतल होए। भगत कबीर साहब कृपा करदे ने कि इहदी जगह जे किते तू आपे दी पड़चोल करके आपे दी खोज करें अंतर आत्मे टिक के, ते सचमुच तेरियां परेशानियां चिंतावां खत्म हो सकदियां ने। आओ पावन गुर शब्द दी विचार नाल सारे जुड़न दा जतन करिए जी।
सतनाम श्री वाहे गुरु साहिब जी, तिलंग बाणी भगता की कबीर जी।
ये पावन बाणी तिलंग राग विच जिथे समुचे भगतां दी अगे बाणी अंकित कीती है, उत्थे नाल कबीर जी दा भाव है। ਕਿ ਇਹ ਸ਼ਬਦ ਭਗਤ ਕਬੀਰ ਜੀ ਦਾ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਪਰਮੇਸ਼ਰ ਇੱਕ ਹੈ ਤੇ ਉਹ ਸਾਰੇ ਸੰਸਾਰ ਵਿੱਚ ਵਿਆਪਕ ਹੈ। ਉਹਦੀ ਹੁਕਮ ਰੂਪੀ ਕਾਰ ਹੀ ਸਾਰੇ ਸੰਸਾਰ ਵਿੱਚ ਚੱਲ ਰਹੀ ਹੈ। ਉਹ ਸਤ ਸਰੂਪ ਹੋਣ ਕਰਕੇ ਉਹਦੀ ਪ੍ਰਾਪਤੀ ਵੀ ਸੱਚੇ ਗੁਰੂ ਦੀ ਕਿਰਪਾ ਦੁਆਰਾ ਹੀ ਹੁੰਦੀ ਹੈ।
ਵੇਦ ਕਤੇਬ ਇਫਤਰਾ ਪਾਈ, ਦਿਲ ਕਾ ਫਿਕਰ ਨਾ ਜਾਏ।
ਭਗਤ ਕਬੀਰ ਸਾਹਿਬ ਕਿਰਪਾ ਕਰ ਰਹੇ ਨੇ, ਭਾਈ ਜੇ ਤੂੰ ਦਿਲ ਦਾ ਫਿਕਰ ਦੂਰ ਕਰਨਾ ਚਾਹੁੰਦਾ ਨਾ, ਤੇ ਫਿਰ ਦਿਲ ਦਾ ਫਿਕਰ ਇਵੇਂ ਦੂਰ ਨਹੀਂ ਹੋਣਾ ਵੀ ਤੂੰ ਚਾਰ ਵੇਦ ਪੜ੍ਹ ਲਏ, ਚਾਰ ਕਿਤੇਬ ਪੜ੍ਹ ਲਏ ਤੇ ਦਲੀਲਾਂ ਦੇ ਕੇ ਆਪੋ ਆਪਣੇ ਧਰਮ ਨੂੰ ਸਿੱਧ ਕਰ ਲਿਆ, ਦੂਜੇ ਨੂੰ ਨੀਵਾਂ ਵਿਖਾਉਣ ਦਾ ਯਤਨ ਕੀਤਾ, ਵਾਦ ਵਾਦ ਕਈ ਤਰ੍ਹਾਂ ਦੀ ਚਰਚਾ ਕੁਚਰਚਾ ਕਰਕੇ ਇੱਕ ਦੂਜੇ ਨੂੰ ਹਰਾਉਣਾ, ਆਪ ਜਿੱਤਣਾ, ਇਹਦੇ ਨਾਲ ਤੇਰੇ ਦਿਲ ਦਾ ਫਿਕਰ ਨਹੀਂ ਜਾ ਸਕਦਾ। ਕਿਉਂਕਿ ਵੇਦ ਕਿਤੇਬ ਇਫਤਰਾ ਪਾਈ, ਵੇਦਾਂ ਕਿਤੇਬਾਂ ਦੇ ਹਵਾਲੇ ਦੇ ਕੇ ਕੋਈ ਗੱਲ ਵਧਾ ਚੜ੍ਹਾ ਕੇ ਕੋਈ ਦਲੀਲ ਵਿੱਚ ਬੜਾ ਧਨੀ ਹੋਵੇ ਤੇ ਕਵੇ ਵੀ ਮੇਰਾ ਇਵੇਂ ਦਿਲ ਦਾ ਫਿਕਰ ਦੂਰ ਹੋ ਜਾਏ, ਕਹਿਣ ਲੱਗੇ ਨਹੀਂ, ਵੇਦ ਕਿਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ। ਇਵੇਂ ਕੇਵਲ ਦਲੀਲਾਂ ਦੇ ਨਾਲ ਜਿਹੜਾ ਤੇਰੇ ਦਿਲ ਦਾ ਫਿਕਰ ਹੈ, ਪਰੇਸ਼ਾਨੀ ਹੈ, ਚਿੰਤਾਵਾਂ ਹੈ, ਉਹ ਦੂਰ ਨਹੀਂ ਹੋ ਸਕਦੀਆਂ।
ਤੁਕਦਮ ਕਰਾਰੀ ਜੋ ਕਰ ਹੋ, ਹਾਜ਼ਰ ਹਜ਼ੂਰ ਖੁਦਾਏ।
ਤੁਕਦਮ ਕਰਾਰੀ, ਥੋੜ੍ਹਾ ਜਿਹਾ ਸਮਾਂ ਤੂੰ ਆਪਣੇ ਆਪ ਨੂੰ ਇਕਾਗਰ ਕਰ, ਥੋੜ੍ਹਾ ਚਿੱਤ ਤੂੰ ਆਪੇ ਦੀ ਪੜਚੋਲ ਕਰ, ਬੜੀ ਸਾਵਧਾਨੀ ਦੇ ਨਾਲ ਇਹ ਨਿਰਣਾ ਕਰ ਕਿ ਪਰੇਸ਼ਾਨੀ, ਇਹ ਫਿਕਰ, ਇਹਦੇ ਪਿੱਛੇ ਕਾਰਨ ਕੀ ਹੈ। ਟੁੱਕ ਦਮ ਕਰਾਰੀ ਜੋ ਕਰੋ, ਕਹਿੰਦੇ ਥੋੜ੍ਹਾ ਸਮਾਂ ਵੀ ਜੇ ਤੂੰ ਆਪਣੇ ਆਪ ਨੂੰ ਇਕਾਗਰ ਕਰ ਲਵੇਂ, ਮਨ ਬਿਰਤੀਆਂ ਨੂੰ ਸੰਕੋਚ ਲਵੇਂ ਤੇ ਹਾਜ਼ਰ ਹਜ਼ੂਰ ਖਦਾਏ, ਜਿਹਨੂੰ ਤੂੰ ਲੱਭਦਾ ਫਿਰਦਾ ਥਾਂ ਥਾਂ ਤੇ, ਭਟਕਦਾ ਫਿਰਦਾ ਪਰੇਸ਼ਾਨੀਆਂ ਵਿੱਚ, ਘਬਰਾਹਟ ਵਿੱਚ, ਕਦੇ ਜੰਗਲਾਂ ਵਿੱਚ, ਕਦੇ ਪਰਬਤਾਂ ਵਿੱਚ, ਕਦੇ ਤੀਰਥਾਂ ਦੇ ਕੰਢਿਆਂ ਤੇ, ਪੜ ਪੜ ਪੰਡਿਤ ਬਾਦ ਬਖਾਣੈ, ਭੀਤਰ ਹੋਂਦੀ ਬਸਤ ਨਾ ਜਾਣੈ, ਜੈ ਕਾਰਨ ਤਟ ਤੀਰਥ ਜਾਹੀ, ਰਤਨ ਪਦਾਰਥ ਘੱਟ ਹੀ ਮਾਹੀ। ਵੇਦ ਪੁਰਾਣ ਸਭ ਦੇਖੇ ਜੋਏ, ਊਹਾਂ ਤਉ ਜਾਈਐ ਜੋ ਈਹਾਂ ਨਾ ਹੋਏ। ਵੇਦ ਕਿਤੇਬ ਸੰਸਾਰ ਹੱਬਾਂ ਹੂੰ ਬਾਹਰਾ, ਨਾਨਕ ਕਾ ਪਾਤਸ਼ਾਹ ਦਿਸੈ ਜਾਹਰਾ। ਗੁਰੂ ਕਲਗੀਧਰ ਪਾਤਸ਼ਾਹ ਦੇ ਬਚਨ ਨੇ, ਵੇਦ ਕਿਤੇਬ ਨਾ ਭੇਦ ਲਇਓ, ਤੇ ਸਿੱਧ ਸਮਾਦ ਸਭੈ ਕਰ ਹਾਰੇ। ਅਸਲ ਵਿੱਚ ਕਰਨਾ ਕੀ ਸੀ? ਕਰਨਾ ਤੇ ਇਹ ਸੀ ਕਿ ਆਪੇ ਦੀ ਪੜਚੋਲ ਕਰ, ਚਾਰ ਪੁਕਾਰੈ ਨਾ ਤੂੰ ਮਾਨੈ, ਖੱਟ ਵੀ ਏਕਾ ਬਾਤ ਵਖਾਨੈ, ਦਸ ਅਸ਼ਟੀ ਮਿਲ ਏਕੋ ਕਹਿਆ, ਤਾਂ ਵੀ ਜੋਗੀ ਭੇਦ ਨਾ ਲਹਿਆ। ਸਾਹਿਬ ਕਹਿੰਦੇ ਇਵੇਂ ਤੇਰੇ ਦਿਲ ਦਾ ਫਿਕਰ ਨਹੀਂ ਦੂਰ ਹੋਣਾ, ਜੇ ਥੋੜ੍ਹਾ ਜਿਹਾ ਸਮਾਂ ਵੀ ਤੂੰ ਆਪਣੇ ਆਪ ਨੂੰ ਇਕਾਗਰ ਕਰ ਲਵੇਂ, ਆਪੇ ਦੀ ਪੜਚੋਲ ਕਰੇ, ਹਾਜ਼ਰ ਹਜ਼ੂਰ ਖੁਦਾਏ, ਤੈਨੂੰ ਹਰ ਥਾਂ ਤੇ ਉਹ ਹਾਜ਼ਰ ਨਾਜ਼ਰ ਦਿਸੇਗਾ। ਜੈ ਜੈ ਪੇਖੋ ਤੈਂ ਹਜ਼ੂਰ, ਦੂਰ ਕਤਹੋ ਨਾ ਜਾਈ, ਰਵ ਰਹਿਆ ਸਰਬੱਤਰ ਮੈਂ ਮਨ ਸਦਾ ਧਿਆਈ। ਇਹ ਮਨ ਮਤ ਜਾਣੈ ਹਰ ਦੂਰ ਹੈ, ਸਦਾ ਵੇਖ ਹਦੂਰ, ਸਦ ਸੁਣਦਾ ਸਦ ਵੇਖਦਾ, ਸ਼ਬਦ ਰਹਿਆ ਭਰਪੂਰ, ਉਹ ਤਾਂ ਸਦਾ ਅੰਗ ਸੰਗੇ ਅਭੰਗ ਭੂਤੇ। ਤੂੰ ਸਭਨੀ ਥਾਈ ਜਿੱਥੇ ਹੋ ਜਾਈ, ਸਾਚਾ ਸਿਰਜਣਹਾਰ ਜੀਓ, ਉਹ ਤੇ ਹਰ ਥਾਂ ਤੇ ਵਿਆਪਕ ਹੈ, ਰਮਿਆ ਹੋਇਆ ਹੈ।
ਬੰਦੇ ਖੋਜ ਦਿਲ ਹਰ ਰੋਜ਼,
ਇਹ ਬੰਦੇ ਹੇ ਵਿਅਕਤੀ ਹੇ ਭਾਈ, ਤੂੰ ਹਰ ਰੋਜ਼ ਆਪਣੇ ਦਿਲ ਦੀ ਖੋਜ ਕਰ, ਆਪੇ ਦੀ ਪੜਚੋਲ ਕਰ। ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਸੁਚੇਤ ਕਰਦੇ ਨੇ, ਕਾਹੇ ਰੇ ਬਨ ਖੋਜਣ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਈ, ਪੋਹ ਪਮਦ ਜਿਉਂ ਬਾਸ ਬਸਤ ਹੈ, ਮੁੱਕਰ ਮਾਹੇ ਜੈਸੇ ਸ਼ਾਈ, ਤੈਸੇ ਹੀ ਹਰ ਬਸੈ ਨਿਰੰਤਰ, ਘੱਟ ਹੀ ਖੋਜੋ ਭਾਈ, ਬਾਹਰ ਭੀਤਰ ਏਕੋ ਜਾਨੋ, ਇਹ ਗੁਰ ਗਿਆਨ ਬਤਾਈ, ਜਨ ਨਾਨਕ ਬਿਨ ਆਪਾ ਚੀਨੈ, ਮਿਟੈ ਨਾ ਪ੍ਰਮ ਕੀ ਘਾਈ। ਕਹਿੰਦੇ ਜਿਹੜੀ ਪਰਮਾਂ ਦੀ ਘਾਈ ਹੈ, ਜਿਹੜੀ ਅੰਦਰ ਜਾਲਾ ਬੂਰ ਹੈ,
ਉਹ ਉਦੋਂ ਤੱਕ ਦੂਰ ਨਹੀਂ ਹੋਣਾ ਜਦੋਂ ਤੱਕ ਤੂੰ ਆਪਾ ਨਹੀਂ ਚੀਨੇਗਾ, ਆਪੇ ਦੀ ਪੜਚੋਲ, ਆਪੇ ਦੀ ਖੋਜ ਨਹੀਂ ਕਰੇਗਾ ਕਿ ਕਿਤੇ ਇਹ ਮੇਰੇ ਕਾਰਨ ਤੇ ਨਹੀਂ। ਜਿਹੜੀ ਪਰੇਸ਼ਾਨੀ ਹੈ ਇਹਦਾ ਦੋਸ਼ ਦੂਜਿਆਂ ਨੂੰ ਦੇਣ ਦੀ ਬਜਾਏ ਜੇ ਆਪੇ ਦੀ ਖੋਜ ਕਰ ਲਵੇ, ਇਹ ਪਰੇਸ਼ਾਨੀ, ਇਹ ਫਿਕਰ, ਚਿੰਤਾਵਾਂ ਦੂਰ ਹੋ ਸਕਦੀਆਂ ਹਨ।
ਨਾ ਫਿਰ ਪਰੇਸ਼ਾਨੀ ਮਾਹੇ।
ਤੂੰ ਐਵੇਂ ਪਰੇਸ਼ਾਨੀਆਂ ਵਿੱਚ ਕਿਉਂ ਫਿਰਦਾ? ਭਾਵ ਇਸ ਘਬਰਾਹਟ ਤੋਂ, ਇਸ ਚਿੰਤਾ ਤੋਂ ਮੁਕਤ ਹੋ ਤੇ ਆਪੇ ਦੀ ਖੋਜ ਕਰ।
ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾਹੇ।
ਇਹ ਭਾਈ, ਕਈ ਵਾਰ ਤੂੰ ਇਸ ਦੁਨੀਆ ਦੀ ਖਾਤਰ ਦੀਨ ਗਵਾ ਦਿੰਦਾ, ਧਰਮ ਤੋਂ ਮੁਨਕਰ ਹੋ ਜਾਂਦਾ, ਪਰ ਇਹ ਦੁਨੀਆ ਜਿਹੜੀ ਹੈ ਇਹ ਤਾਂ ਇੱਕ ਜਾਦੂਗਰੀ ਹੈ, ਇਹ ਕੋਈ ਦਸਤਗੀਰੀ, ਕੋਈ ਹੱਥ ਦੀ ਪਕੜ ਵਿੱਚ ਆਉਣ ਵਾਲਾ ਥੋੜ੍ਹਾ ਵੀ ਤੂੰ ਕਵੇਂ ਵੀ ਮੇਰਾ ਸਰੀਰ, ਮੇਰਾ ਪਰਿਵਾਰ, ਮੇਰੀ ਜ਼ਮੀਨ ਜਾਇਦਾਦ, ਮੇਰਾ ਰਾਜ ਭਾਗ, ਮੇਰੀ ਧਨ ਸੰਪਤੀ, ਇਹ ਤੇ ਇੱਕ ਜਾਦੂ ਦੀ ਖੇਡ ਹੈ, ਇੱਕ ਬਾਜੀਗਰੀ ਹੈ, ਇੱਕ ਛਲਾਵਾ ਹੈ। ਇਹਦੇ ਕਾਰਨ ਤੂੰ ਧਰਮ ਤੋਂ ਮੁਨਕਰ ਨਾ ਹੋ, ਗੁਰੂ ਤੋਂ ਬੇਮੁੱਖ ਨਾ ਹੋ। ਇਹ ਜੋ ਦੁਨੀਆ ਸ਼ਿਹਰ ਮੇਲਾ ਕਹਿੰਦੇ, ਇਹ ਦੁਨੀਆ ਤਾਂ ਇੱਕ ਜਾਦੂਗਰੀ ਹੈ। ਜਾਦੂਗਰੀ ਦਾ ਕੀ ਭਾਵ ਹੈ ਕਿ ਜਿਵੇਂ ਕੋਈ ਬਾਜੀਗਰ, ਕੋਈ ਜਾਦੂਗਰ ਤਮਾਸ਼ਾ ਵਿਖਾਉਂਦਾ, ਕਈ ਵਾਰ ਅਰਸ਼ਾਂ ਦੀ ਵਸਤੂ ਸਾਨੂੰ ਫਰਸ਼ ਤੇ ਲਿਆ ਕੇ ਦਿਖਾ ਦਿੰਦਾ, ਪਰ ਕੁਝ ਕੁ ਸਮੇਂ ਬਾਅਦ ਉਹ ਮੰਗਣਾ ਸ਼ੁਰੂ ਕਰ ਦਿੰਦਾ। ਅਸੀਂ ਕਹਾਂਗੇ ਵੀ ਹੁਣੇ ਤਾਂ ਤੂੰ ਅਰਸ਼ਾਂ ਦੀ ਵਸਤੂ ਫਰਸ਼ ਤੇ ਲਿਆਈ ਤੇ ਹੁਣ ਤੂੰ ਮੰਗਣਾ ਸ਼ੁਰੂ ਕਰ ਦਿੱਤਾ। ਉਹ ਕਹਿੰਦਾ ਉਹ ਤਾਂ ਭੁਲੇਖਾ ਸੀ, ਇੱਕ ਹੱਥ ਦੀ ਸਫਾਈ ਸੀ, ਕੇਵਲ ਇੱਕ ਭਰਮ ਜਾਲ ਸੀ, ਕਿਉਂਕਿ ਅਸਲ ਵਿੱਚ ਬਾਜੀਗਰ ਦੀ ਖੇਡ ਜਿਉਂ ਸਭ ਕੂੜ ਤਮਾਸ਼ਾ, ਬਾਜੀਗਰ ਡੰਕ ਬਜਾਈ ਸਭ ਖਲਕ ਤਮਾਸ਼ੇ ਆਈ, ਬਾਜੀਗਰ ਸਵਾਂਗ ਸਕੇਲਾ ਆਪਣੇ ਰੰਗ ਰਵੇ ਅਕੇਲਾ, ਹਰ ਚੰਦੌਰੀ ਦੇਖ ਕੇ ਕਰਦੇ ਪਰਿਭਾਸਾ, ਥਲ ਵਿੱਚ ਤਪਨ ਭੱਠੀਆਂ ਕਿਉਂ ਲਹਿ ਪਿਆਸਾ। ਬਾਜੀਗਰ ਦੀ ਖੇਡ ਜਿਉਂ ਸਭ ਕੂੜ ਤਮਾਸ਼ਾ, ਇਹ ਦੁਨੀਆ ਇੱਕ ਜਾਦੂਗਰੀ ਹੈ, ਇਹਨੂੰ ਸਮਝ, ਇਹ ਛਲਾਵਾ ਹੈ, ਇਹਦੇ ਕਾਰਨ ਕਿਤੇ ਦੀਨ ਨਾ ਗਵਾ ਲਈ, ਕਿਉਂਕਿ ਦੀਨ ਗਵਾਇਆ ਦੁਨੀ ਸਿਓ ਦੁਨੀ ਨਾ ਚਾਲੀ ਸਾਥ, ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ। ਮੂਰਖ ਮਨੁੱਖ ਆਪਣੇ ਹੱਥੀ ਆਪਣੇ ਪੈਰਾਂ ਤੇ ਕੁਹਾੜਾ ਮਾਰਦਾ, ਜਦੋਂ ਦੁਨੀਆ ਦੀ ਖਾਤਰ ਉਹ ਦੀਨ ਤੋਂ ਮੁਨਕਰ ਹੋ ਜਾਂਦਾ। ਪਰ ਇਹ ਦੁਨੀਆ ਇੱਕ ਜਾਦੂਗਰੀ ਹੈ, ਇੱਕ ਬਾਜੀਗਰੀ ਹੈ, ਇੱਕ ਛਲਾਵਾ ਹੈ, ਇੱਕ ਵਿਖਾਵਾ ਹੈ। ਸਾਹਿਬ ਕਹਿੰਦੇ, ਮੈਂ ਹੂੰ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਇਹ ਜਗਤ ਇੱਕ ਤਮਾਸ਼ਾ ਹੈ, ਬਾਜੀਗਰ ਦੀ ਖੇਡ ਦੀ ਤਰ੍ਹਾਂ, ਇੱਕ ਜਾਦੂਗਰੀ ਦੀ ਤਰ੍ਹਾਂ। ਇਹ ਪਾਵਨ ਗੁਰਵਾਕ ਸਾਹਿਬ ਜੀ ਨੇ ਰਹਾਉ ਤੇ ਕੇਂਦਰਿਤ ਕੀਤੇ ਹਨ।
ਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ।
ਕਈ ਵਾਰ ਮਨੁੱਖ ਜਦੋਂ ਦਲੀਲਾਂ ਦੇ ਕੇ ਦੂਜੇ ਦੇ ਧਰਮ ਗ੍ਰੰਥਾਂ ਬਾਰੇ ਇਹ ਕਹਿ ਕੇ ਕਿ ਉਹਦੇ ਵਿੱਚ ਝੂਠ ਹੈ, ਇਹ ਕਹਿ ਸੁਣ ਕੇ ਆਪਣੇ ਮਨ ਅੰਦਰ ਖੁਸ਼ੀ ਮਨਾਉਂਦਾ। ਬੇਖਬਰ ਬਾਦ ਬਕਾਏ, ਉਹ ਬੇਖਬਰ ਅਣਜਾਣ ਵਿਅਰਥ ਦੀਆਂ ਗੱਲਾਂ ਕਰਦਾ, ਧਾਰਮਿਕ ਗ੍ਰੰਥਾਂ ਨੂੰ ਦੋਸ਼ ਦਿੰਦਾ, ਪਰ ਅਸਲ ਵਿੱਚ ਆਪੇ ਦੀ ਪੜਚੋਲ ਨਹੀਂ ਕਰਦਾ। ਸਾਹਿਬ ਦੇ ਬਚਨ ਨੇ, ਬੇਦ ਕਤੇਬ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੇ। ਕਹਿੰਦੇ ਕੇਵਲ ਧਾਰਮਿਕ ਗ੍ਰੰਥਾਂ ਨੂੰ ਦੋਸ਼ ਨਾ ਦਈ, ਆਪੇ ਦੀ ਪੜਚੋਲ ਕਰ ਵੀ ਤੂੰ ਵਿਚਾਰ ਕੀਤੀ ਹੈ ਜੋ ਉਹਨਾਂ ਧਾਰਮਿਕ ਗ੍ਰੰਥਾਂ ਨੇ ਮਿਲ ਕੇ ਪੁਕਾਰ ਪੁਕਾਰ ਕੇ ਕਿਹਾ, ਕਿ ਤੂੰ ਉਹਨਾਂ ਦੇ ਮੁਤਾਬਕ ਆਪਣੇ ਜੀਵਨ ਨੂੰ ਢਾਲਿਆ। ਕੇਵਲ ਦਲੀਲਾਂ ਦੇ ਕੇ, ਕੇਵਲ ਤਰਕ ਕਰਕੇ ਕਿ ਮੈਂ ਬਹਿਸ ਕੀਤੀ, ਮੈਂ ਚਰਚਾ ਕੀਤੀ, ਮੈਂ ਇੰਨੇ ਗ੍ਰੰਥਾਂ ਨੂੰ ਕੰਠ ਕੀਤਾ ਤੇ ਮੈਂ ਵੱਡੀਆਂ ਵੱਡੀਆਂ ਸੁਭਾਵਾਂ ਦੇ ਵਿੱਚ ਦੂਜੇ ਨੂੰ ਹਰਾ ਦਿੱਤਾ। ਬ੍ਰਹਮਦਾਸ ਨੂੰ ਇਹੀ ਕਿਹਾ ਸੀ ਨਾ, ਪੜ ਪੜ ਗੱਡੀ ਲੱਦੀਆਂ, ਪੜ ਪੜ ਭਰੀਆਂ ਸਾਥ, ਪੜ ਪੜ ਬੇੜੀ ਪਾਈਆਂ, ਪੜ ਪੜ ਗੱਡੀਆਂ ਖਾਤ, ਪੜੀਆਂ ਜੇਤੇ ਬਰਸ ਬਰਸ, ਪੜੀਆਂ ਜੇਤੇ ਮਾਸ, ਪੜੀਆਂ ਜੇਤੀ ਆਰਜਾ, ਪੜੀਆਂ ਜੇਤੇ ਸਾਸ, ਨਾਨਕ ਲੇਖੈ ਇੱਕ ਗੱਲ ਹੋਰ ਹਉਮੈ ਝੱਖਣਾ ਝਾਖ। ਸਾਹਿਬ ਕਹਿੰਦੇ ਲੇਖੇ ਵਿੱਚ ਤਾਂ ਇੱਕੋ ਗੱਲ ਹੀ ਹੈ ਕਿ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਤੇ ਜੇ ਤੂੰ ਕੇਵਲ ਪੜ੍ਹ ਕੇ ਹੰਕਾਰ ਹੀ ਕੀਤਾ, ਚਰਚਾ ਕਰਕੇ ਬਹਿਸ ਕਰਕੇ ਦੂਜਿਆਂ ਨੂੰ ਹਰਾਇਆ ਹੀ ਹੈ, ਤੇ ਇਹ ਤੇ ਕੇਵਲ ਝੱਖਾਂ ਮਾਰਨੀਆਂ ਨੇ, ਇਹਦੇ ਨਾਲ ਤੈਨੂੰ ਤੱਤ ਦੀ ਪ੍ਰਾਪਤੀ ਨਹੀਂ ਹੋਣੀ। ਤੂੰ ਬੇਖਬਰ ਬਾਦ ਬਕਾਏ ਅਣਜਾਣ ਬਣ ਕੇ ਕੇਵਲ ਵਿਅਰਥ ਹੀ ਚਰਚਾ ਕਰਕੇ ਵਿਅਰਥ ਹੀ ਵਾਦ ਵਾਦ ਵਿੱਚ ਤੂੰ ਉਲਝਿਆ ਰਿਹਾ।
ਹੱਕ ਸੱਚ ਖਾਲਕ ਖਲਕ ਮਿਆਨੇ ਸਿਆਮ ਮੂਰਤ ਨਾਹੀ।
ਉਹ ਜਿਹੜਾ ਹੱਕ ਸੱਚ ਹੈ ਨਾ, ਜਿਹੜਾ ਸਦਾ ਥਿਰ ਰਹਿਣ ਵਾਲਾ ਪ੍ਰਭੂ ਹੈ, ਉਹ ਇਸ ਖਲਕਤ ਦੇ ਵਿੱਚ ਹੈ। ਮਿਆਨੇ ਦਾ ਅਰਥ ਹੁੰਦਾ ਵਿੱਚ, ਜਿਵੇਂ ਆਪਾਂ ਤਲਵਾਰ ਜਿਹਦੇ ਵਿੱਚ ਪਾਉਂਦੇ ਹਾਂ ਉਹਨੂੰ ਮਿਆਨ ਕਿਹਾ ਜਾਂਦਾ, ਭਾਵ ਮਿਆਨੇ ਦਾ ਅਰਥ ਕਿ ਹੱਕ ਸੱਚ ਖਾਲਕ ਖਲਕ ਮਿਆਨੇ। ਉਹ ਜਿਹੜਾ ਪ੍ਰਭੂ ਸਦੀਵ ਰਹਿਣ ਵਾਲਾ ਉਹ ਇਸ ਖਲਕਤ ਵਿੱਚ ਹੈ, ਤੇ ਖਲਕਤ ਨਾਲ ਤੂੰ ਨਫ਼ਰਤ ਕਰੀ ਜਾਂਦਾ, ਖਲਕਤ ਦੇ ਨਾਲ ਤੇਰੀ ਅੰਦਰੋਂ ਬਣ ਨਹੀਂ ਆਉਂਦੀ, ਤੇ ਜਿਹੜਾ ਖਲਕਤ ਵਿੱਚ ਵੱਸਦਾ ਫਰੀਦਾ ਖਾਲਕ ਖਲਕ ਮੈਂ ਖਲਕ ਵਸੈ ਰੱਬ ਮਾਹੇ, ਮੰਦਾ ਕਿਸ ਨੂੰ ਆਖੀਐ ਜਾਂ ਤਿਸ ਬਿਨ ਕੋਈ ਨਾ ਏ, ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਨਾਨਕ ਸੱਚ ਦਤਾਰ ਸਨਾਖਤ ਕੁਦਰਤੀ, ਕਹਿੰਦੇ ਤੂੰ ਕਾਦਰ ਨੂੰ ਕੁਦਰਤ ਵਿੱਚੋਂ ਲੱਭਣਾ ਸੀ, ਖਾਲਕ ਨੂੰ ਖਲਕ ਵਿੱਚੋਂ ਲੱਭਣਾ ਸੀ, ਪਰ ਖਲਕਤ ਨਾਲ ਤੂੰ ਨਫ਼ਰਤ ਪੈਦਾ ਕਰ ਲਈ, ਤੇ ਫਿਰ ਖਾਲਕ ਨੂੰ ਲੱਭੇਗਾ ਕਿੱਥੋਂ। ਇਸ ਕਰਕੇ ਉਹ ਖਾਲਕ ਪ੍ਰਭੂ ਜਿਹੜਾ ਉਹ ਇਸ ਖਲਕਤ ਵਿੱਚ ਹੈ, ਉਹ ਕਿਸੇ ਸੱਤਵੇਂ ਅਸਮਾਨ ਤੇ ਨਹੀਂ ਬੈਠਾ, ਜਾਂ ਕੋਈ ਉਹ ਸਿਆਮ ਮੂਰਤ ਵੀ ਤੂੰ ਪੱਥਰ ਦੀ ਮੂਰਤੀ ਬਣਾ ਕੇ ਕਵੇਂ ਕਿ ਆਹ ਕ੍ਰਿਸ਼ਨ ਮੂਰਤ ਹੈ, ਇਹਦੇ ਵਿੱਚ ਭਗਵਾਨ ਹੈ, ਨਹੀਂ। ਆਹ ਜਿੰਨੀ ਉਮਤ ਹੈ, ਜਿੰਨੀ ਲੁਕਾਈ ਹੈ, ਇਹ ਪਰਮਾਤਮਾ ਦੀ ਮੂਰਤ ਹੈ, ਇਹਦੇ ਵਿੱਚੋਂ ਪਰਮਾਤਮਾ ਦੇ ਦਰਸ਼ਨ ਕਰ। ਜੋ ਦੀਸੈ ਸੋ ਤੇਰਾ ਰੂਪ, ਏਕ ਅਨੇਕ ਵਿਆਪਕ ਪੂਰਕ ਜਤ ਦੇਖੋ ਤਤ ਸੋਈ, ਮਾਇਆ ਚਿੱਤਰ ਵਿਚਿੱਤਰ ਵਿਮੋਹਤ ਬਿਰਲਾ ਬੂਝੈ ਕੋਈ, ਸਭ ਗੋਬਿੰਦ ਹੈ ਸਭ ਗੋਬਿੰਦ ਹੈ, ਗੋਬਿੰਦ ਬਿਨ ਨੀ ਕੋਈ, ਸੂਤ ਏਕ ਮਨ ਸਤ ਸਹੰਸ ਜੈਸੇ ਓਤ ਪੋਤ ਪ੍ਰਭ ਸੋਈ। ਇਸ ਖਲਕਤ ਵਿੱਚ ਹੀ ਉਹ ਖਾਲਕ ਵੱਸਦਾ, ਇਹ ਸਾਰੀ ਦੁਨੀਆ ਉਸ ਪਰਮਾਤਮਾ ਦੀ ਮੂਰਤ ਹੈ। ਏਤੇ ਔਰਤ ਮਰਦਾ ਸਾਜੇ ਇਹ ਸਭ ਰੂਪ ਤੁਹਾਰੇ, ਤੂੰ ਕਹੀ ਜਾਂਦਾ ਕੇਵਲ ਉੱਚੀ ਜਾਤ ਵਾਲੇ ਕੇਵਲ ਮਰਦ ਲੋਕ ਹੀ ਪਰਮਾਤਮਾ ਨੂੰ, ਨਹੀਂ, ਗਰੀਬ ਲੋਕ ਵੀ ਔਰਤ ਵੀ ਹਰ ਇਹ ਪਰਮਾਤਮਾ ਦੀਆਂ ਮੂਰਤਾਂ ਨੇ। ਪਰਮਾਤਮਾ ਦਾ ਹੀ ਅਸਲ ਵਿੱਚ ਇਹ ਸਰਗੁਣ ਸਰੂਪ ਹੈ, ਜਿਹੜੀ ਉਹਦੀ ਕੁਦਰਤ ਨੂੰ ਆਪਾਂ ਵੇਖਦੇ ਹਾਂ। ਏਤੇ ਔਰਤ ਮਰਦਾ ਸਾਜੇ ਇਹ ਸਭ ਰੂਪ ਤੁਹਾਰੇ, ਕਬੀਰ ਪੂੰਗਰਾ ਅੱਲਾ ਰਾਮ ਕਾ ਸਭ ਗੁਰ ਪੀਰ ਹਮਾਰੇ। ਸਾਹਿਬ ਕਹਿੰਦੇ ਕੋਈ ਔਰਤ ਹੋਵੇ, ਕੋਈ ਮਰਦ ਹੋਵੇ, ਕੋਈ ਗਰੀਬ ਹੋਵੇ, ਕੋਈ ਅਮੀਰ ਹੋਵੇ, ਕੋਈ ਨੀਵੀਂ ਜਾਤ ਦਾ, ਕੋਈ ਉੱਚੀ ਜਾਤ ਦਾ, ਇਹ ਸਾਰੇ ਪਰਮਾਤਮਾ ਦੇ ਜੀਵ ਨੇ। ਇਸ ਕਰਕੇ ਇਸ ਮੂਰਤ ਨੂੰ ਵੇਖ, ਨਾ ਕਿ ਤੂੰ ਸੱਤਵੇਂ ਅਸਮਾਨ ਵੱਲ ਜਾਂ ਕਿਸੇ ਸਿਆਮ ਮੂਰਤ ਵੱਲ ਆਪਣਾ ਚਿੱਤ ਧਰ। ਉਹ ਸਿਆਮ ਮੂਰਤ ਨਹੀਂ ਹੈ, ਕਿਉਂਕਿ ਨਾ ਸੰਖੰਗ, ਨਾ ਚੱਕਰੰਗ, ਨਾ ਗਦਾ, ਨਾ ਸਿਆਮੰਗ, ਨਾ ਉਹਦੇ ਹੱਥ ਵਿੱਚ ਸੰਖੀ, ਨਾ ਉਹਦੇ ਹੱਥ ਵਿੱਚ ਗੁਰਜੀ, ਨਾ ਉਹਦਾ ਰੰਗ ਸਾਵਲਾਈ। ਉਹ ਤਾਂ ਇਸ ਕੁਦਰਤ ਦੇ ਵਿੱਚ ਹਰ ਰੂਪ ਦੇ ਵਿੱਚ ਉਹ ਵੱਸਦਾ। ਜੇ ਚਿੱਟਾ ਰੰਗ ਹੈ, ਕਾਲਾ ਰੰਗ ਹੈ, ਤੇ ਹਰ ਰੰਗ ਉਹਦਾ ਹੈ ਪਰਮਾਤਮਾ ਦਾ। ਕੋਈ ਸਾਵਲਾ ਰੰਗ ਨਹੀਂ, ਨਾ ਕੋਈ ਉਹਦੇ ਹੱਥ ਵਿੱਚ ਚੱਕਰ, ਨਾ ਗੁਰਜ, ਉਹ ਤੇ ਅਚਰਜ ਰੂਪ ਹੈ, ਤੇ ਆਪਣੀ ਇਸ ਉਮਨ ਦੇ ਵਿੱਚ ਵੱਸਦਾ। ਇਹਦੇ ਵਿੱਚੋਂ ਉਹਦੀ ਖੋਜ ਕਰ।
ਅਸਮਾਨ ਮਿਆਨੇ ਲਹਾਂਗ ਦਰੀਆ ਗੁਸਲ ਕਰ ਦਨ ਬੂੰਦ।
ਸਗੋਂ ਉਹ ਪਰਮਾਤਮਾ ਰੂਪੀ ਦਰਿਆ ਤੇਰੇ ਅੰਤਸ਼ ਕਰਨ ਆਕਾਸ਼, ਭਾਵ ਤੇਰੇ ਅੰਦਰ ਜਿਹੜਾ ਸੋਚ ਮੰਡਲ ਹੈ ਨਾ, ਇਹਦੇ ਵਿੱਚੋਂ ਦੀ ਪਰਮਾਤਮਾ ਰੂਪੀ ਦਰਿਆ ਵਗ ਰਿਹਾ, ਤੇ ਤੂੰ ਇਹਦੇ ਵਿੱਚ ਗੁਸਲ ਕਰਦਨ ਬੂਦ। ਗੁਸਲ ਦਾ ਅਰਥ ਹੁੰਦਾ ਇਸ਼ਨਾਨ, ਤੇ ਜਿੱਥੇ ਇਸ਼ਨਾਨ ਕਰਦੇ ਹਾਂ ਉਹਨੂੰ ਗੁਸਲਖਾਨਾ ਕਿਹਾ ਜਾਂਦਾ, ਇਸ਼ਨਾਨ ਘਰ। ਸਾਹਿਬ ਕਹਿੰਦੇ ਨੇ ਗੁਸਲ ਕਰਦਨ ਬੂਦ, ਤੂੰ ਪਰਮਾਤਮਾ ਰੂਪੀ ਦਰਿਆ ਜਿਹੜਾ ਤੇਰੇ ਅੰਦਰੋਂ ਦੀ ਵਗ ਰਿਹਾ ਨਾ, ਇਹਦੇ ਵਿੱਚ ਆਪਣਾ ਇਸ਼ਨਾਨ ਕਰਾ।
ਕਰ ਫੱਕੜ ਦਾਏ ਮਲਾਏ ਚਸਮੇ ਜਹਿ ਤਹਾ ਮੌਜੂਦ।
ਜਦੋਂ ਤੂੰ ਆਪਣੀਆਂ ਇਹਨਾਂ ਅੱਖਾਂ ਨੂੰ ਬੰਦਗੀ ਦੀਆਂ, ਫਕੀਰੀ ਦੀਆਂ ਐਨਕਾਂ ਲਾਵੇਂਗਾ ਨਾ, ਕਰ ਫੱਕਰ ਦਾਇਮ ਲਾਏ ਚਸ਼ਮੇ, ਇਹ ਚਸ਼ਮੇ ਲਾ ਫਕੀਰੀ ਦੇ, ਬੰਦਗੀ ਦੇ, ਫਿਰ ਜਿੱਧਰ ਵੀ ਵੇਖੇਗਾ ਜੈਂ ਤਹਾਂ ਮੌਜੂਦ, ਹਰ ਥਾਂ ਤੇ ਤੈਨੂੰ ਉਹ ਮੌਜੂਦ ਨਜ਼ਰ ਆਵੇਗਾ।
ਅੱਲਾਹ ਪਾਕੋਂ ਪਾਕ ਹੈ, ਸੱਕ ਕਰੋ ਜੇ ਦੂਸਰ ਹੋਏ।
ਅੱਲਾਹ ਸਭ ਤੋਂ ਪਵਿੱਤਰ ਹੈ, ਕਹਿੰਦੇ ਮੈਂ ਸ਼ੱਕ ਤੇ ਤਾਂ ਕਰਾਂ ਵੀ ਜੇ ਉਹਦੇ ਵਰਗਾ ਕੋਈ ਹੋਰ ਹੋਵੇ ਜਾਂ ਉਹਦੇ ਤੋਂ ਕੋਈ ਹੋਰ ਪਵਿੱਤਰ ਹੋਵੇ। ਤੁਧ ਬਿਨ ਦੂਜਾ ਨਾ ਹੀ ਕੋਏ, ਤੂੰ ਕਰਤਾਰ ਕਰੈਂ ਸੋ ਹੋਏ। ਤੁਧ ਨੂੰ ਛੋੜ ਜਾਈਐ ਪ੍ਰਭ ਕੈਂ ਧਰ, ਆਨ ਨਾ ਬੀਆ ਤੇਰੀ ਸੰਸਰ, ਸਭ ਜਗ ਫਿਰ ਮੈਂ ਦੇਖਿਆ ਹਰ ਇੱਕੋ ਦਾਤਾ। ਭਗਤ ਕਬੀਰ ਸਾਹਿਬ ਕਹਿੰਦੇ ਮੈਂ ਸ਼ੱਕ ਤੇ ਤਾਂ ਕਰਾਂ ਜੇ ਦੂਜਾ ਪਰਮਾਤਮਾ ਹੋਵੇ। ਅੱਲਾ ਪਾਕ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ। ਜੇ ਕੋਈ ਦੂਜਾ ਹੋਵੇ ਤੇਰੇ ਵਰਗਾ ਜਾਂ ਤੇਰੇ ਤੋਂ ਪਵਿੱਤਰ ਤੇ ਮੈਂ ਕਵਾਂ, ਪਰ ਸ਼ੱਕ ਕਰਨ ਦੀ ਲੋੜ ਕੀ, ਤੂੰ ਇੱਕੋ ਹੀ ਹੈ ਤੇ ਬੜਾ ਤੂੰ ਪਗੀਜਗੀ ਦਾ ਮਾਲਕ ਹੈ।
ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ।
ਭਗਤ ਕਬੀਰ ਸਾਹਿਬ ਕਿਰਪਾ ਕਰ ਰਹੇ ਨੇ, ਹੇ ਕਬੀਰ ਜਿਹੜਾ ਕਰਮ ਹੈ ਨਾ ਨਦਰੇ, ਉਹਦੀ ਅਨਾਇਤ ਬਖਸ਼ਿਸ਼ ਹੈ, ਉਹ ਪ੍ਰਭੂ ਆਪ ਹੀ ਕਰਦਾ ਤੇ ਉਹ ਜੀਵ ਜਿਹਦੇ ਤੇ ਬਖਸ਼ਿਸ਼ ਕਰਦਾ ਨਾ ਮਾਲਕ, ਉਹ ਫਿਰ ਇਸ ਗੱਲ ਨੂੰ ਜਾਣਦਾ ਕਿ ਜਦੋਂ ਆਪੇ ਦੀ ਪੜਚੋਲ ਕਰ ਲਈ ਜਾਵੇ ਤੇ ਸਾਰੀਆਂ ਚਿੰਤਾਵਾਂ ਖਤਮ ਹੋ ਜਾਂਦੀਆਂ ਨੇ। ਫਿਰ ਇੱਕ ਦੂਸਰੇ ਤੇ ਤਰਕਬਾਜ਼ੀ ਕਰਨ ਦੀ ਬਜਾਏ ਜਦੋਂ ਬੰਦਾ ਆਪੇ ਦੀ ਖੋਜ ਕਰਦਾ ਤੇ ਫਿਰ ਇਹ ਉਸ ਮਿਹਰਾਮਨ ਦਾ, ਉਸ ਬਖਸ਼ਿਸ਼ ਦਾ ਪਾਤਰ ਬਣ ਜਾਂਦਾ ਤੇ ਇਸ ਨੂੰ ਸਮਝ ਲੈਂਦਾ ਕਿ ਪਰਮਾਤਮਾ ਹੀ ਉਹ ਨਦਰੇ ਕਰਮ ਕਰਨ ਵਾਲਾ, ਕਿਉਂਕਿ ਉਹ ਕਰੀਮ ਵੀ ਹੈ, ਉਹ ਰਹੀਮ ਵੀ ਹੈ। ਕਰੀਮ ਦਾ ਅਰਥ ਕਰਮ ਕਰਨ ਵਾਲਾ, ਬਖਸ਼ਿਸ਼ ਕਰਨ ਵਾਲਾ, ਰਹੀਮ ਦਾ ਅਰਥ ਰਹਿਮ ਕਰਨ ਵਾਲਾ, ਜਿਹੜਾ ਸਾਡੇ ਤੇ ਬਖਸ਼ਿਸ਼ਾਂ ਕਰਦਾ ਹੈ। ਇਹਦੇ ਨਾਲ ਹੀ ਜੋ ਅੱਜ ਸਤਿਗੁਰਾਂ ਨੇ ਮੁੱਖ ਵਾਕ ਬਖਸ਼ਿਸ਼ ਕੀਤਾ ਉਹਦੀ ਵਿਚਾਰ ਇੱਥੇ ਸੰਪੂਰਨ ਹੋਈ ਹੈ। ਆਓ ਹੁਣ ਕੱਤਕ ਮਹੀਨੇ ਦੇ ਰਾਹੀਂ ਸਤਿਗੁਰੂ ਜੀ ਜੋ ਸਾਨੂੰ ਸਿੱਖਿਆ ਦੇ ਰਹੇ ਨੇ ਉਹ ਸਰਵਣ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਕੱਤਕ ਕਰਮ ਕਮਾਵਣੇ ਦੋਸ ਨਾ ਕਾਹੂ ਜੋਗ।
ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਕਿਰਪਾ ਕਰ ਰਹੇ ਨੇ ਕਿ ਅੱਸੂ ਦੇ ਮਹੀਨੇ ਤੋਂ ਬਾਅਦ ਜਿਹੜੀ ਕੱਤਕ ਮਹੀਨੇ ਦੀ ਠੰਡੀ ਮਿੱਠੀ ਸੁਹਾਵਣੀ ਰੁੱਤ ਸ਼ੁਰੂ ਹੋਈ ਹੈ, ਜਿਹੜਾ ਉਪਦੇਸ਼ ਤੈਨੂੰ ਬਖਸ਼ਿਸ਼ ਕੀਤਾ ਸੀ ਨਾ ਕਿ ਅੱਸੂ ਸੁਖੀ ਵਸੰਦੀਆਂ ਜਿੰਨਾ ਮਾਇਆ ਹਰ ਰਾਏ, ਕਿ ਅੱਸੂ ਦੇ ਮਹੀਨੇ ਵਿੱਚ ਉਹਨਾਂ ਨੂੰ ਆਤਮਕ ਸੁੱਖ ਮਿਲੇਗਾ ਜਿਨ੍ਹਾਂ ਤੇ ਮਾਲਕ ਦੀ ਕਿਰਪਾ ਹੋ ਗਈ। ਆਰੰਭ ਵਿੱਚ ਵੀ ਕਿਹਾ ਸੀ ਕਿ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ, ਪਰ ਜੇ ਤੂੰ ਉਸ ਕਿਰਪਾ ਦਾ ਪਾਤਰ ਨਹੀਂ ਬਣਿਆ, ਤੈਨੂੰ ਪ੍ਰਭੂ ਦਾ ਮਿਲਾਪ ਦਾ ਆਨੰਦ ਪ੍ਰਾਪਤ ਨਹੀਂ ਹੋਇਆ, ਤੇਰੀ ਜ਼ਿੰਦਗੀ ਵਿੱਚੋਂ ਵਿਛੋੜੇ ਦੇ ਦੁੱਖ ਦੂਰ ਨਹੀਂ ਹੋਏ, ਤੇ ਇਹਦਾ ਦੋਸ਼ ਕਿਸੇ ਹੋਰ ਨੂੰ ਨਾ ਦੇਈਂ। ਕੱਤਕ ਕਰਮ ਕਮਾਵਣੇ, ਕਹਿੰਦੇ ਕੱਤਕ ਮਹੀਨੇ ਰਾਹੀਂ ਇਹ ਸਿੱਖਿਆ ਹੈ ਕਿ ਜਿਹੜੇ ਤੂੰ ਕਰਮ ਕਰਦਾ ਉਹਨਾਂ ਕਰਮਾਂ ਦਾ ਫਲ ਜਿਹੜਾ ਉਹਦੇ ਮੁਤਾਬਕ ਤੈਨੂੰ ਦੁੱਖ ਸੁੱਖ ਪ੍ਰਾਪਤ ਹੁੰਦੇ ਨੇ। ਦੋਸ਼ ਨਾ ਕਾਹੂ ਜੋਗ, ਇਹ ਦੋਸ਼ ਕਿਸੇ ਹੋਰ ਦੇ ਮੱਥੇ ਨਾ ਮੜੀ, ਕਿਉਂਕਿ ਦੱਦਾ ਦੋਸ਼ ਨਾ ਦਿਓ ਕਿਸੈ, ਦੋਸ਼ ਕਰਮਾਂ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ, ਜਿਹੇ ਕਰਮ ਕਮਾਏ ਤੇਹਾ ਹੋਏ ਸੀ। ਸਾਹਿਬ ਜੀ ਨੇ ਨਿਰਣਾ ਕਰ ਦਿੱਤਾ ਕਿ ਜਿਹੜੇ ਕਰਮ ਆਪਾਂ ਕਰਾਂਗੇ ਉਹਦਾ ਫਲ ਜਿਹੜਾ ਉਹ ਮਨੁੱਖ ਨੂੰ ਦੁੱਖ ਤੇ ਸੁੱਖ ਰੂਪ ਵਿੱਚ ਭੋਗਣਾ ਪੈਂਦਾ। ਕਰਮ ਫਲਾਸਫੀ ਵਾਲਿਆਂ ਨੇ ਤਿੰਨ ਤਰ੍ਹਾਂ ਦੇ ਕਰਮ ਦੱਸੇ ਨੇ, ਪੂਰਬਲੇ ਕਰਮ, ਸੰਚਿਤ ਕਰਮ ਤੇ ਕਿਰਿਆਮਾਨ ਕਰਮ। ਪੂਰਬਲੇ ਕਰਮ ਉਹ ਨੇ ਜਿਹੜੇ ਆਪਾਂ ਪਹਿਲਾਂ ਕਰਦੇ ਹਾਂ ਤੇ ਬਾਅਦ ਵਿੱਚ ਫਲ ਮਿਲਦਾ, ਸੰਚਿਤ ਕਰਮ ਉਹ ਨੇ ਜਿਹੜੇ ਇਕੱਠੇ ਹੋਏ ਜਾਂਦੇ ਨੇ, ਜਿਹੜੇ ਕਈ ਕਈ ਜਨਮਾਂ ਤੋਂ ਸਾਡੇ ਨਾਲ ਚੱਲਦੇ ਨੇ, ਤੇ ਕਿਰਿਆਮਾਨ ਕਰਮ ਉਹ ਨੇ ਜਿਹੜੇ ਕਿਸੇ ਮੁਕਤੀ ਦੀ ਜਾਂ ਕਿਸੇ ਫਲ ਦੀ ਪ੍ਰਾਪਤੀ ਦੀ ਇੱਛਾ ਲੈ ਕੇ ਕੀਤੇ ਜਾਣ। ਹੁਣ ਜਦੋਂ ਇਹ ਤਿੰਨ ਤਰ੍ਹਾਂ ਦੇ ਕਰਮ ਨੇ ਨਾ, ਤੇ ਕਰਮ ਫਲਾਸਫੀ ਵਾਲਿਆਂ ਨੇ ਸਭ ਕੁਝ ਕਰਮ ਹੀ ਮੰਨਿਆ, ਪਰ ਗੁਰਮਤ ਨੇ ਜਿੱਥੇ ਇਹ ਸਿਧਾਂਤ ਦਿੱਤਾ ਵੀ ਕਰਮਾਂ ਦਾ ਫਲ ਭੋਗਣਾ ਪੈਂਦਾ, ਉੱਥੇ ਨਾਲ ਅਗਲਾ ਬਚਨ ਵੀ ਕਿਹਾ ਕਿ ਜੇ ਕਿਤੇ ਕਰਮ ਹੋ ਗਿਆ ਤੇ ਮਨੁੱਖ ਉਹਦਾ ਪਛਤਾਵਾ ਕਰਕੇ ਅੰਦਰੋਂ ਰੋ ਕੇ ਉਸ ਕਰਮ ਨੂੰ ਧੋ ਦੇਵੇ ਤੇ ਅੱਗੇ ਤੋਂ ਪ੍ਰਣ ਕਰ ਲਵੇ ਮਾਲਕ ਜੀ पिछले औगण बख्श ले प्रभ आगे मार्ग पावे ते फिर ये कीते हुए कर्म जेड़े ने वो दगद हो जांदे ने सूली तो सूल हो जांदे भाव सतगुरु जी ने पावन बाणी विच ये बचन कहे ने कि कर्म बद तुम जियो कैत हो कर्म किन जियो दीन रे सब कुछ कर्म नहीं है जिस परमात्मा ने जीवां नूं कर्मां दे अधीन कीता जे उहदा मिलाप हो जावे उहदे नाल जुड़ जाइए ते कीते हुए कर्म जेड़े ने उन्हां दा फल सूली तो सूल दे रूप विच भगताया जा सकदा सुपने विच कटिया जा सकदा गुरु अर्जन देव महाराज जी ने जन्मां जन्मांतरां दे पाप एक सुपने मात्र कट दिते जदों लेख ना मिट्टी हे सखी जो लिखिया करतार पर नदर तेरी सुख पाया वह दुख भी सुखा दे विच बदल जाते ने जदों नदर हो जावे भगत सदना जी दे बचन ने तव गुण कहां जगत गुरा जो कर्म ना नासै सिंह शरण कत जाइए जो जंप गुरासै जे शेर दी शरण वे जाके गिदड़ दा ही डर रहा ते फिर फायदा की पाव तेरी शरण वे आके कौन को कलंक रहो राम नाम लेत ही पतत पवित भय राम कैत ही इस करके कर्मां दा फल मिलदा जरूर है पर जे किते बंदा पछतावा करके माड़े कर्म छड के चंगे कर्म करन लग पवे ते ओ सूली तो सूल दे रूप विच भुगत सकदे हन
परमेसर ते भुलिया व्यापन सबे रोग
जदों भी असी परमेसर नूं भुल जाने आ ते सारे दुख रोग साडी जिंदगी विच आ जांदे ने दुख तदे जां वीसर जावे एक तिल प्यारा वीसरै रोग वड्डा मन माहे सब तो वड्डा विछोड़े दा रोग साडी जिंदगी विच आ जांदा
विमुख हुए राम ते लगन जन्म विजोग
केवल एक जन्म दा ही नहीं जदों परमेश्वर तो बेमुख हो जाइए गुरु तो बेमुख हो जाइए ते कई जन्मां दा विजोग कई जन्मां दे विछोड़े दा जेड़ा दुख है वो लग जांदा
खिन मह कौड़े हुए गए जितड़े माया भोग
हुण जिहड़े माया दे भोग सन चस्के सन जिन्हां दी खातर जिन्हां नूं मिठा कर करके बंदा खा रिहा सी उहदे विच लीन सी वह एक खिन दे विच कौड़े हो गए दुखदाई बन गए मिठा करके खाया कौड़ा उपजिया साध भोगों रोग सो अंत विगोवै वह भोग ही मनुख दे लई रोग बन गए एक खिन दे विच ओ कौड़े हो गए जिन्हां नूं इह मिठे समझ के खा रहा सी
विच ना कोई कर सकै किस था रोवहे रोज
हुण जदों माड़े कर्मां करके मनुख कई तरह दे दुख भोगदा एक परमेश्वर तो बिना जे ये कवे मैं किसे होर नूं विचोला बना लवां जां किसे होर दे अगे रोज रोवां पी ओ मेरा दुख दूर कर दवे कहण लगे नहीं जी की एक ही पैमानी अवर जतन कर रहे बो तेरे तिन तिल नहीं कीमत जानी किसे होर दे अगे रोण दा की फायदा ना किसे नूं विचोला बनाउण दा कोई फायदा विच ना कोई कर सकै विच दा अर्थ है विचोला किस थां रोवै रोज हुण रोज किहदे अगे रोईए भाव क्यों रोईए क्योंकि उहदे तों बिना साडा इह दुख कोई दूर कर नहीं सकेगा
कीता किछु ना होवई लिखिया तुर संजोग
हुण जीव दा अपना कीता कुछ नहीं हो सकदा क्योंकि उहदे कर्मां मुताबक जो तुर तों लिखिया संजोग है उहदे मुताबक इहने जिहड़े कर्म कीते उहदा दुख सुख इहनूं भोगना पै रिहा है हां जिहड़ा मालक लेख लिखदा है जे उहदे नाल जुड़ जाइए ते उह समर्थ है सब कुछ करन कराउण दे
वड भागी मेरा प्रभ मिलै तां उतरै है सब बेओग
जे किते वड्डे भागां नाल मेरा प्रभु मिल जावे ते फिर उह जिहड़ा वजोग वाला जन्मां जन्मांतरां दे विछोड़े वाला दुख है ना उह दूर हो जांदा है वेखो समस्या भी दसी ते समाधान भी दस दिता वडभागी मेरा प्रभ मिलै तां उतरै सब वियोग फिर उह वियोग जिहड़े विछोड़े दे जन्मां जन्मांतरां दे दुख ने उह उतर जांदे हन
नानक को प्रभ राख लेहे ਮੇਰੇ ਸਾਹਿਬ ਬੰਦੀ ਮੋਚ।
ਪੰਜਵੇਂ ਨਾਨਕ ਗੁਰੂ ਅਰਜਨ ਦੇਵ ਜੀ ਅਰਦਾਸ ਕਰ ਰਹੇ ਨੇ, ਹੇ ਪ੍ਰਭੂ ਤੂੰ ਬੰਦੀ ਮੋਚ ਹੈ। ਵੇਖੋ ਪ੍ਰਭੂ ਨੂੰ ਬੰਦੀ ਛੋੜ, ਬੰਦੀ ਮੋਚ, ਦੋਵਾਂ ਦਾ ਅਰਥ ਇੱਕੋ ਹੀ ਹੈ, ਬੰਧਨਾਂ ਤੋਂ ਛਡਾਉਣ ਵਾਲਾ, ਅਤੇ ਮੋਚ ਦਾ ਅਰਥ ਹੁੰਦਾ ਮੁਕਤ ਕਰਨ ਵਾਲਾ। ਨਾਨਕ ਕੋ ਪ੍ਰਭ ਰਾਖ ਲੈ, ਮੇਰੇ ਸਾਹਿਬ ਬੰਦੀ ਮੋਚ, ਹੇ ਬੰਧਨਾਂ ਤੋਂ ਮੁਕਤ ਕਰਾਉਣ ਵਾਲੇ ਮੇਰੇ ਮਾਲਕ ਜੀ, ਮੈਨੂੰ ਨਾਨਕ ਨੂੰ ਆਪਣੇ ਸੇਵਕ ਨੂੰ ਰੱਖ ਲੈ, ਬਚਾ ਲੈ, ਭਾਵ ਬੰਧਨਾਂ ਤੋਂ ਮੁਕਤ ਕਰ ਦੇ।
ਸਤਿਕ ਹੋਵੇ ਸਾਧ ਸੰਗ, ਬਿਨ ਸਹਿ ਸਭੇ ਸੋਚ।
ਜੇ ਕਿਤੇ ਕੱਤਕ ਦੇ ਮਹੀਨੇ ਵਿੱਚ ਇਹ ਸਿੱਖਿਆ ਲੈ ਲਈਏ ਵੀ ਰੋਜ਼ ਸਤਸੰਗ ਵਿੱਚ ਆਉਣਾ ਚਾਹੀਦਾ, ਤੇ ਫਿਰ ਬਿਨ ਸਹਿ ਸਭੇ ਸੋਚ, ਫਿਰ ਸਾਰੀਆਂ ਸੋਚਾਂ ਸਾਰੇ ਫਿਕਰ ਖਤਮ ਹੋ ਜਾਂਦੇ ਨੇ। ਵੇਖੋ ਭਗਤ ਕਬੀਰ ਜੀ ਤੇ ਗੁਰੂ ਅਰਜਨ ਦੇਵ ਜੀ ਦੇ ਸ਼ਬਦ ਵਿੱਚ ਇੱਕ ਸਾਂਝ ਹੈ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਕੱਤਕ ਹੋਵੇ ਸਾਧ ਸੰਗ, ਬਿਨ ਸਹਿ ਸਭੇ ਸੋਗ। ਕਹਿੰਦੇ ਜੇ ਕਿਤੇ ਕੱਤਕ ਦੇ ਮਹੀਨੇ ਵਿੱਚ ਗੁਰੂ ਕੀ ਸੰਗਤ ਨਾਲ ਜੁੜ ਜਾਈਏ ਤੇ ਉਹ ਪਰੇਸ਼ਾਨੀਆਂ, ਉਹ ਸੋਚਾਂ, ਉਹ ਚਿੰਤਾਵਾਂ ਖਤਮ ਹੋ ਜਾਣਗੀਆਂ, ਜਿਹੜੀਆਂ ਭਗਤ ਕਬੀਰ ਸਾਹਿਬ ਜੀ ਨੇ ਜ਼ਿਕਰ ਕੀਤਾ ਵੀ ਬੰਦੇ ਆਪੇ ਦੀ ਪੜਚੋਲ ਕਰ, ਫਿਰ ਤੇਰੇ ਦਿਲ ਦਾ ਫਿਕਰ ਦੂਰ ਹੋਵੇਗਾ। ਕੱਤਕ ਹੋਵੇ ਸਾਧ ਸੰਗ, ਤਾਂ ਬਿਨ ਸਹਿ ਸਭੇ ਸੋਚ, ਸਾਰੀਆਂ ਸੋਚਾਂ, ਸਾਰੇ ਅੰਦੇਸੇ, ਫਿਕਰ, ਝੋਰੇ, ਚਿੰਤਾਵਾਂ, ਤੇਰੀਆਂ ਪਰੇਸ਼ਾਨੀਆਂ ਦੂਰ ਹੋਣਗੀਆਂ ਜੇ ਕੱਤਕ ਦੇ ਮਹੀਨੇ ਵਿੱਚ ਤੂੰ ਗੁਰੂ ਕੀ ਸੰਗਤ ਨਾਲ ਆਪਣਾ ਸੰਬੰਧ ਜੋੜ ਲਵੇਂ। ਸਤਿਗੁਰੂ ਕਿਰਪਾ ਕਰਨ, ਪਾਵਨ ਪਵਿੱਤਰ ਗੁਰੂ ਦੇ ਅੰਮ੍ਰਿਤਮਈ ਬਚਨਾਂ ਦੀਆਂ ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਤੋਂ ਖਿਮਾ ਕਰ ਦੇਣਾ। ਕੋਟਾਨਕੋਟ ਸ਼ੁਕਰ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਅਕਾਲ ਪੁਰਖ ਵਾਹਿਗੁਰੂ ਜੀ ਦਾ, ਆਪ ਸਾਰੀਆਂ ਸੰਗਤਾਂ ਦਾ, ਹੋਈਆਂ ਭੁੱਲਾਂ ਤੋਂ ਖਿਮਾ ਕਰ ਦੇਣਾ। ਆਓ ਅਖੀਰਲੀਆਂ ਪੰਕਤੀਆਂ ਦਾ ਪਾਠ ਇੱਕ ਵਾਰ ਫਿਰ ਸਰਵਣ ਕਰੀਏ।
ਨਾਨਕ ਕੋ ਪ੍ਰਭ ਰਾਖ ਲੈ, ਮੇਰੇ ਸਾਹਿਬ ਬੰਦੀ ਮੋਚ। ਕਤਿਕ ਹੋਵੇ ਸਾਧ ਸੰਗ, ਬਿਨ ਸਹਿ ਸਭੇ ਸੋਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।